ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪਹਿਲਾ। ਜਬ ਤਬ ਕਾ ਬੰਦ ਬੇੜਲਾ, ਜਿਤ ਲੰਘ ਹੈ ਵਹੇਲਾ। ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ। ਤੇਰਾ ਏਕੋ ਨਾਮ ਜੀਠੜਾ, ਰੱਤਾ ਮੇਰਾ ਚੋਲਾ। ਸਦ ਰੰਗ ਢੋਲਾ ਰਹਾਉ, ਸਾਜਨ ਚਲੇ ਪਿਆਰਿਆ, ਕਿਉ ਮੇਲਾ ਹੋਈ। ਜੇ ਗੁਣ ਹੋਵੇ ਗੰਠੜੀਐ, ਮੇਲੇਗਾ ਸੋਈ। ਮਿਲਿਆ ਹੋਏ ਨਾ ਵਿਛੜੈ, ਜੇ ਮਿਲਿਆ ਹੋਈ। ਆਵਾ ਗੌਣ ਨਿਵਾਰਿਆ, ਹੈ ਸਾਚਾ ਸੋਈ। ਹੋ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ। ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ। ਨਾਨਕ ਕਹੇ ਸਹੇਲੀ ਹੋ, ਸਹੁ ਖਰਾ ਪਿਆਰਾ। ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਨਾਨਕ ਕਹੇ ਸਹੇਲੀ ਹੋ, ਸਹੁ ਖਰਾ ਪਿਆਰਾ। ਹਮ ਸਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਮਹਾਨ ਪਰਉਪਕਾਰ ਕੀਤਾ ਹੈ। ਨਿਰਗੁਣ ਤੇ ਸਰਗੁਣ ਥੀਆ ਪਾਵਨ ਗੁਰੂ ਸਰੂਪ ਧਾਰਨ ਕਰਕੇ ਜੋ ਸਾਡੇ ਤੇ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪਰ ਸਭ ਤੋਂ ਵੱਡਾ ਪਰਉਪਕਾਰ ਇਹ ਅੰਮ੍ਰਿਤ ਬਾਣੀ ਦਾ ਅਮੋਲਕ ਖਜ਼ਾਨਾ, ਜਿਹੜਾ ਕਦੇ ਵੀ ਮੁੱਕਣ ਵਾਲਾ ਨਹੀਂ ਹੈ। ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਇਹ ਇੱਕ ਸਭ ਤੋਂ ਅਮੋਲਕ ਦਾਤ ਹੈ। ਸੋ ਆਪ ਸੰਗਤਾਂ ਧੰਨਤਾ ਯੋਗ ਹੋ, ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਇਸ ਵੇਲੇ ਸੂਹੀ ਰਾਗ ਦੇ ਅੰਦਰ ਕਥਾ ਚੱਲ ਰਹੀ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰਬਾਣੀ ਦੀ ਤਰਤੀਬ ਦੇ ਅਨੁਸਾਰ ਸੂਹੀ ਰਾਗ 15ਵਾਂ ਰਾਗ ਹੈ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 31 ਰਾਗਾਂ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤੀ ਹੈ। ਇਹ 15ਵਾਂ ਰਾਗ ਹੈ ਸੂਹੀ ਰਾਗ। ਰਾਗ ਮਾਲਾ ਦੇ ਅਨੁਸਾਰ ਸੂਹੀ ਭੈਰੋਂ ਮੇਘ ਰਾਗ ਦੀ ਰਾਗਣੀ ਹੈ। ਸੋ ਉਸ ਸੂਹੀ ਰਾਗਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਅੱਗੇ ਸ਼ਬਦ ਉਚਾਰਨ ਕਰ ਰਹੇ ਹਨ, ਇਸ ਸ਼ਬਦ ਦਾ ਜਦੋਂ ਆਪਾਂ ਡੂੰਘਾ ਵਿਚਾਰ ਕਰਦੇ ਹਾਂ ਤਾਂ ਇੱਕ ਗੱਲ ਸਾਡੇ ਸਾਹਮਣੇ ਆਉਂਦੀ ਹੈ। ਸੂਹੀ ਰਾਗ ਦੇ ਅਖੀਰ ਉੱਤੇ ਬਾਬਾ ਫਰੀਦ ਜੀ ਦਾ ਇੱਕ ਸ਼ਬਦ ਆਉਂਦਾ ਹੈ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਉਹ ਸ਼ਬਦ ਬਾਬਾ ਫਰੀਦ ਜੀ ਦਾ ਸੂਹੀ ਰਾਗ ਦੇ ਵਿੱਚ ਸੂਹੀ ਲਲਿਤ ਵਿੱਚ ਉਚਾਰਨ ਕੀਤਾ ਹੋਇਆ ਔਰ ਉਸ ਨੂੰ ਪੜ੍ਹ ਕੇ ਗੁਰਸਿੱਖਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਹੇ ਗਰੀਬਨ ਵਾਜ ਸਤਿਗੁਰੂ ਜੀ, ਬਾਬਾ ਫਰੀਦ ਜੀ ਦਾ ਸ਼ਬਦ ਪੜ੍ਹ ਕੇ ਉਹਦੀ ਵਿਚਾਰ ਕਰਕੇ ਮਨ ਨਿਰਾਸ਼ਾ ਵਿੱਚ ਡੁੱਬ ਜਾਂਦਾ ਹੈ। ਆਪ ਕਿਰਪਾ ਕਰੋ, ਸਾਨੂੰ ਅਜਿਹਾ ਉਪਦੇਸ਼ ਦਿਓ ਜਿਹਦੇ ਨਾਲ ਸਾਡੇ ਮਨ ਨੂੰ ਢਾਰਸ ਪ੍ਰਾਪਤ ਹੋ ਜਾਵੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੂਹੀ ਰਾਗ ਦੇ ਅੰਦਰ ਚੌਥੇ ਨੰਬਰ ਤੇ ਸ਼ਬਦ ਆਇਆ ਹੈ, ਇਹ ਮਾਨੋ ਉਸ ਬਾਬਾ ਫਰੀਦ ਜੀ ਦੇ ਸ਼ਬਦ ਦਾ ਇੱਕ ਸਮਾਧਾਨ ਸਤਿਗੁਰੂ ਮਹਾਰਾਜ ਨੇ ਕੀਤਾ ਹੈ। ਇਸ ਪਾਵਨ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਦੇ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਤੇਰਾ ਏਕੋ ਨਾਮ ਮਜੀਠੜਾ, ਰਤਾ ਮੇਰਾ ਚੋਲਾ ਸਦ ਰੰਗ ਢੋਲਾ, ਰਹਾਉ ਇਸ ਦਾ ਅੰਤਰੂ ਪੰਕਤੀ ਹੈ। ਢੋਲਾ ਦਾ ਅਰਥ ਹੈ ਪਿਆਰਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਅਕਾਲ ਪੁਰਖ ਦੇ ਲਈ ਵਰਤਿਆ ਹੈ। ਢੋਲਾ ਹੇ ਪਿਆਰੇ, ਤੇਰਾ ਏਕੋ ਨਾਮ ਮਜੀਠੜਾ, ਤੇਰਾ ਇੱਕ ਨਾਮ ਦਾ ਰੰਗ ਹੀ ਮਜੀਠ ਦੇ ਰੰਗ ਵਾਂਗੂ ਪੱਕਾ ਰੰਗ ਹੈ। ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਮੇਰਾ ਜਿਹੜਾ ਬੁੱਧੀ ਰੂਪ ਚੋਲਾ ਹੈ ਅਥਵਾ ਮੇਰੇ ਜੀਵਨ ਦਾ ਚੋਲਾ ਹੈ, ਇਹ ਉਸ ਨਾਮ ਦੇ ਸਦ ਰੰਗ ਸ੍ਰੇਸ਼ਟ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਔਰ ਇਹ ਰੰਗ ਐਸਾ ਰੰਗ ਹੈ ਜਿਹੜਾ ਕਦੀ ਉਤਰਨ ਵਾਲਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨ ਲਹਿ ਸੁਭਾਗਾ, ਜਿਸਨੂੰ ਵਾਹਿਗੁਰੂ ਦੇ ਨਾਮ ਦਾ ਪੱਕਾ ਰੰਗ ਚੜ ਜਾਂਦਾ ਹੈ, ਉਹਦਾ ਸਰੀਰ ਵੀ ਭਾਵੇਂ ਲੀਰੋ ਲੀਰ ਹੋ ਜਾਵੇ, ਪੁਰਜਾ ਪੁਰਜਾ ਕੱਟਿਆ ਜਾਵੇ, ਪਰ ਉਹ ਰੰਗ ਉਤਰਦਾ ਨਹੀਂ ਹੈ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਐ ਜੀਵ, ਤੂੰ ਜਪ ਤਪ ਦਾ ਬੇੜਾ ਬੰਨ ਲੈ। ਉੱਥੇ ਆਖਿਆ ਸੀ ਬੇੜਾ ਬੰਧ ਨਾ ਸਕੇ, ਉਹ ਬੰਧਨ ਕੀ ਵੇਲਾ, ਉਹ ਕਿਹੜਾ ਬੇੜਾ ਹੈ, ਉਹ ਜਪ ਤਪ ਦਾ ਬੇੜਾ ਹੈ। ਤੂੰ ਜਪ ਤਪ ਦਾ ਬੇੜਾ ਬੰਨ ਲੈ। ਜਪ ਤੋਂ ਮੁਰਾਦ ਹੈ ਵਾਹਿਗੁਰੂ, ਗੁਰਮੰਤਰ ਹੈ ਜਪ ਹਉਮੈ ਖੋਈ। ਗੁਰਮੰਤਰ ਦਾ ਜਾਪ ਕਰਨਾ ਜਿੱਥੋਂ ਤੱਕ ਤਪ ਦਾ ਸੰਬੰਧ ਹੈ, ਹਜ਼ੂਰ ਨੇ ਗੁਰ ਸੇਵਾ ਤਪਾਂ ਸਿਰ ਤਪ ਸਾਰ, ਸੇਵਾ ਨੂੰ ਹੀ ਸਰਵੋਤਮ ਤਪ ਲਿਖਿਆ ਹੈ। ਇਹਦਾ ਮਤਲਬ ਇਹ ਹੈ ਸੇਵਾ ਤੇ ਸਿਮਰਨ, ਜਪ ਤਪ, ਜਪ ਹੋ ਗਿਆ ਸਿਮਰਨ, ਤਪ ਹੋ ਗਿਆ ਸੇਵਾ। ਜਪ ਤਪ ਕਾ ਬੰਧ ਬੇੜਲਾ, ਹੇ ਜੀਵ ਤੂੰ ਜਪ ਤਪ ਦਾ ਸੇਵਾ ਸਿਮਰਨ ਦਾ ਬੇੜਾ ਬੰਨ ਲੈ। ਜਿਤ ਲੰਘ ਹੈ ਵਹੇਲਾ, ਜਿਸ ਕਰਕੇ ਤੂੰ ਵਹੇਲਾ ਦਾ ਅਰਥ ਇਹ ਜਿਹੜਾ ਜ਼ਹਿਰੀਲੇ ਪਾਣੀ ਵਾਲਾ ਸਮੁੰਦਰ ਹੈ, ਸੰਸਾਰ ਭਵਜਲ ਹੈ, ਇਸ ਤੋਂ ਲੰਘ ਜਾਵੇਂ। ਵਹੇਲਾ ਦਾ ਅਰਥ ਵਿਹਲੇ ਪਾਣੀ ਵਾਲਾ, ਜ਼ਹਿਰੀਲੇ ਪਾਣੀ ਵਾਲਾ, ਖਾਰੇ ਪਾਣੀ ਵਾਲਾ ਜੋ ਸੰਸਾਰ ਸਮੁੰਦਰ ਹੈ। ਅਥਵਾ ਕੁਛ ਵਿਦਵਾਨਾਂ ਨੇ ਵਹੇਲਾ ਦਾ ਅਰਥ ਜਿਹੜਾ ਬਹੁਤ ਤੇਜ ਵਗ ਰਿਹਾ ਹੈ, ਇਹ ਵੀ ਅਰਥ ਕੀਤਾ ਹੈ, ਜਿਸ ਕਰਕੇ ਜਿਹੜਾ ਬਹੁਤ ਤੇਜ ਚੱਲਣ ਵਾਲਾ ਸੰਸਾਰ ਸਮੁੰਦਰ ਹੈ ਇਹਨੂੰ ਤੂੰ ਪਾਰ ਲੰਘ ਜਾਵੇਂ। ਤੇ ਤੀਸਰਾ ਵਹੇਲਾ ਦਾ ਅਰਥ ਵਿਦਵਾਨਾਂ ਨੇ ਸ਼ੀਗਰ ਦਾ ਵੀ ਕੀਤਾ, ਜਿਤ ਲੰਘ ਹੈ ਵਹੇਲਾ, ਜਿਸ ਕਰਕੇ ਤੂੰ ਵਹੇਲਾ ਦਾ ਅਰਥ ਛੇਤੀ, ਭਾਵ ਸ਼ੀਗਰ, ਭਾਵ ਸਾਗਰ ਤੂੰ ਪਾਰ ਲੰਘ ਜਾਵੇਂ। ਤੂੰ ਐਸਾ ਜਪ ਤਪ ਦਾ ਸੇਵਾ ਸਿਮਰਨ ਦਾ ਬੇੜਾ ਬੰਨ ਲੈ।
ਨਾ ਸਰਵਰ ਨਾ ਊਛ ਲੈ ਐਸਾ ਪੰਥ ਸੁਹੇਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਤੂੰ ਸੇਵਾ ਸਿਮਰਨ ਦਾ ਬੇੜਾ ਬੰਨ ਲਵੇਂਗਾ ਐਸਾ ਪੰਥ ਸੁਹੇਲਾ, ਫਿਰ ਅੱਗੇ ਪਰਲੋਕ ਦਾ ਰਸਤਾ ਐਸਾ ਸੁਹੇਲਾ ਸੁਖਾਲਾ ਤੇ ਸੁਖਦਾਈ ਬਣ ਜਾਵੇਗਾ। ਨਾ ਸਰਵਰ ਨਾ ਅੱਗੇ ਕੋਈ ਸਮੁੰਦਰ ਹੀ ਦਿਖਾਈ ਦੇਵੇਗਾ ਤੇ ਨਾ ਹੀ ਕਦੇ ਉਹ ਭਰ ਕੇ ਉਛਲੇਗਾ, ਕਿਉਂਕਿ ਉਹ ਸ਼ਬਦ ਵਿੱਚ ਆਖਿਆ ਸੀ ਪਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਤੇ ਸਤਿਗੁਰੂ ਨੇ ਉਸਦਾ ਇਹ ਸਮਾਧਾਨ ਕੀਤਾ ਹੈ, ਜਿਹੜਾ ਮਨੁੱਖ ਸੇਵਾ ਸਿਮਰਨ ਦਾ ਬੇੜਾ ਬੰਨ ਲੈਂਦਾ ਹੈ ਔਰ ਉਹਦੇ ਲਈ ਪਰਲੋਕ ਦਾ ਦੁਖਦਾਈ ਰਸਤਾ ਸੁਹੇਲਾ ਬਣ ਜਾਂਦਾ ਹੈ, ਨਾ ਅੱਗੇ ਕੋਈ ਸਮੁੰਦਰ ਹੀ ਉਸ ਨੂੰ ਦਿਖਾਈ ਦਿੰਦਾ ਹੈ ਤੇ ਨਾ ਹੀ ਕਦੇ ਉਹ ਛਾਲੇ ਮਾਰਦਾ ਹੈ।
ਤੇਰਾ ਏਕੋ ਨਾਮ ਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਟੋਲਾ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਟੋਲਾ ਹੇ ਪਿਆਰੇ, ਤੇਰਾ ਇੱਕ ਨਾਮ ਦਾ ਰੰਗ ਹੀ ਮਜੀਠੀ ਰੰਗ ਹੈ, ਉਸ ਨਾਮ ਦੇ ਸਦ ਰੰਗ ਸੋਹਣੇ ਰੰਗ ਦੇ ਵਿੱਚ ਸ੍ਰੇਸ਼ਟ ਰੰਗ ਦੇ ਵਿੱਚ ਮੇਰਾ ਬੁੱਧੀ ਰੂਪੀ ਚੋਲਾ ਰੰਗਿਆ ਗਿਆ ਹੈ, ਅਥਵਾ ਮੇਰੇ ਜੀਵਨ ਦਾ ਚੋਲਾ ਵੀ ਉਸ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ।
ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉੱਥੇ ਆਇਆ ਸੀ ਸ਼ਬਦ ਦੁੱਧਾ ਥਨੀ ਨਾ ਆਵੇ ਫਿਰ ਹੋਏ ਨਾ ਮੇਲਾ, ਪਰ ਹੁਣ ਉਹਦੇ ਜਵਾਬ ਦੇ ਵਿੱਚ ਸਤਿਗੁਰੂ ਮਹਾਰਾਜ ਆਖਰੇ ਨੇ ਸਾਜਨ ਚਲੇ ਪਿਆਰਿਆ। ਜਦੋਂ ਸੱਜਣ ਜਗਿਆਸੂ ਗੁਰਸਿੱਖ ਮਾਈ ਭਾਈ ਉਸ ਪਿਆਰੇ ਪ੍ਰਭੂ ਦੇ ਵੱਲ ਚੱਲਦੇ ਨੇ, ਉਸ ਪਾਓ ਭਗਤੀ ਦੇ ਮਾਰਗ ਤੇ ਚੱਲਦੇ ਹਨ, ਉਹਨਾਂ ਦੇ ਮਨ ਦੇ ਵਿੱਚ ਇਹ ਸੰਦੇਹ ਹੁੰਦਾ ਹੈ ਕਿਉਂ ਮੇਲਾ ਹੋਈ, ਬਈ ਸਾਡਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਿਵੇਂ ਹੋਵੇਗਾ, ਪਰ ਉਹਦਾ ਨਾਲ ਹੀ ਸਤਿਗੁਰੂ ਜਵਾਬ ਦਿੰਦੇ ਹਨ,
ਜੇ ਗੁਣ ਹੋਵੇ ਗੰਠੜੀ ਹੈ ਮਿਲੇਗਾ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਸਾਧਕ ਦੇ ਜਗਿਆਸੂ ਗੁਰਸਿੱਖ ਮਾਈ ਭਾਈ ਦੇ ਅੰਦਰ ਗੁਣ ਹੋਣਗੇ, ਦੈਵੀ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ ਵੈਰਾਗ ਵਿਵੇਕ ਖਟ ਸੰਪਤੀ ਮਮੁਕਸ਼ਤਾ, ਜੇ ਇਹੋ ਜਿਹੇ ਗੁਣ ਹੋਣਗੇ ਉਸ ਦੀ ਗੰਠੜੀਆ ਦਾ ਅਰਥ ਹੈ ਗੰਢ ਦੇ ਵਿੱਚ, ਭਾਵ ਉਹਦੇ ਬੁੱਧੀ ਰੂਪੀ ਗੰਢ ਵਿੱਚ ਜੇ ਦੈਵੀ ਗੁਣ ਹੋਣਗੇ ਮਿਲੇਗਾ ਸੋਈ, ਫਿਰ ਉਹ ਪਰਮਾਤਮਾ ਜ਼ਰੂਰ ਉਸਨੂੰ ਆਪਣੇ ਨਾਲ ਮੇਲ ਲਵੇਗਾ। ਇਹਦਾ ਮਤਲਬ ਇਹ ਹੈ ਜਿਹੜਾ ਉਸ ਪ੍ਰਭੂ ਪ੍ਰਾਪਤੀ ਦੇ ਦੈਵੀ ਗੁਣਾਂ ਨੂੰ ਧਾਰਨ ਕਰਕੇ ਉਸ ਪ੍ਰਭੂ ਦੇ ਪਾਓ ਭਗਤੀ ਦੇ ਪੰਧ ਤੇ ਚੱਲਦਾ ਹੈ ਤੇ ਉਹਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਜ਼ਰੂਰ ਮੇਲ ਲੈਂਦਾ ਹੈ।
ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਮਿਲਿਆ ਹੋਏ ਨਾ ਵਿਛੜੈ, ਜਿਹੜਾ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਮਿਲ ਗਿਆ ਨਾ ਵਿਛੜੈ, ਉਹ ਫਿਰ ਕਦੇ ਵਿਛੜ ਨਹੀਂ ਸਕਦਾ। ਜਿਹੜਾ ਇੱਕ ਵਾਰੀ ਮਿਲ ਜਾਵੇ ਫਿਰ ਉਹ ਕਦੇ ਵਿਛੜਦਾ ਨਹੀਂ ਹੈ, ਪਰ ਹਜ਼ੂਰ ਕਹਿੰਦੇ ਜੇ ਮਿਲਿਆ ਹੋਈ, ਜੇ ਸਹੀ ਅਰਥਾਂ ਵਿੱਚ ਮਿਲਿਆ ਹੋਵੇ। ਸਹੀ ਅਰਥਾਂ ਵਿੱਚ ਕੌਣ ਮਿਲਿਆ ਹੁੰਦਾ ਹੈ? ਜੋ ਦਿਲ ਮਿਲਿਆ ਸੋ ਮਿਲ ਰਿਹਾ, ਜਿਹੜਾ ਦਿਲ ਕਰਕੇ ਆਤਮਾ ਕਰਕੇ ਰੂਹ ਕਰਕੇ ਮਿਲਿਆ ਹੋਵੇ, ਜਿਹੜਾ ਇਉਂ ਰੂਹ ਕਰਕੇ ਮਿਲਿਆ ਹੋਵੇ ਉਹ ਮਿਲਿਆ ਹੋਇਆ ਕਦੇ ਵੀ ਵਿਛੜਦਾ ਨਹੀਂ ਹੈ।
ਆਵਾ ਗਾਉਣ ਨਿਵਾਰਿਆ ਹੈ ਸੱਚਾ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਪਰਮਾਤਮਾ ਸੱਚਾ ਹੈ ਜਿਹੜਾ ਉਸ ਪਰਮਾਤਮਾ ਨੂੰ ਮਿਲ ਜਾਂਦਾ ਹੈ। ਆਵਾ ਗਾਉਣ ਨਿਵਾਰਿਆ, ਫਿਰ ਉਹਦਾ ਆਵਾਗਮਨ ਵਾਹਿਗੁਰੂ ਪਰਮੇਸ਼ਰ ਨੇ ਦੂਰ ਕਰ ਦਿੱਤਾ, ਕਿਉਂਕਿ ਜਦੋਂ ਇੱਕ ਵਾਰੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਉਹ ਮਿਲਾਪ ਇੱਕ ਐਸੀ ਚੀਜ਼ ਹੈ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਹੜਾ ਇੱਕ ਵਾਰੀ ਕੋਈ ਪ੍ਰਵਾਹ ਕੋਈ ਨਦੀ ਦਾ ਜਾਂ ਕਿਸੇ ਦਰਿਆ ਦਾ ਸਮੁੰਦਰ ਵਿੱਚ ਰਲ ਜਾਵੇ ਉਹ ਕਦੀ ਫੇਰ ਵੱਖ ਨਹੀਂ ਹੁੰਦਾ। ਲੋ ਇੱਥੇ ਸਤਿਗੁਰੂ ਫਰਮਾਉਂਦੇ ਹਨ, ਜਦੋਂ ਇੱਕ ਵਾਰੀ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਹੈ ਸੱਚਾ ਸੋਈ, ਉਹ ਪਰਮਾਤਮਾ ਸੱਚਾ ਹੈ, ਤੇ ਫਿਰ ਉਸਦਾ ਆਵਾਗਮਨ ਮਿਟ ਜਾਂਦਾ ਹੈ। ਜਿਵੇਂ ਜਿਹੜੀ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਜਾਵੇ ਫਿਰ ਵੱਖ ਨਹੀਂ ਹੁੰਦੀ, ਇਸੇ ਤਰ੍ਹਾਂ ਜਿਹੜਾ ਉਸ ਪਰਮਾਤਮਾ ਦੇ ਨਾਲ ਇੱਕ ਵਾਰੀ ਮਿਲ ਜਾਂਦਾ ਹੈ ਫਿਰ ਉਹ ਕਦੇ ਵੱਖ ਨਹੀਂ ਹੁੰਦਾ, ਉਹਦਾ ਆਵਾਗਮਨ ਮਿਟ ਜਾਂਦਾ ਹੈ।
ਹੋ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ, ਸੀਤਾ ਹੈ ਚੋਲਾ, ਹਉਮੈ ਨੂੰ ਮਾਰ ਕੇ ਨਿਵਾਰਿਆ, ਨਿਵਿਰਤ ਕਰ ਦਿੱਤਾ ਹੈ, ਭਾਵ ਹਉਮੈ ਨੂੰ ਪਹਿਲਾਂ ਤਾਂ ਅੰਦਰੋਂ ਮਨੋਂ ਮਾਰਿਆ ਤੇ ਫਿਰ ਅੰਦਰੋਂ ਮਨੋਂ ਹਉਮੈ ਦੇ ਸੰਸਕਾਰ ਨੂੰ, ਸੰਕਲਪ ਨੂੰ ਮਾਰ ਕੇ ਫਿਰ ਉਹਨੂੰ ਅੰਦਰੋਂ ਮਨ ਤੋਂ ਭੁਲਾ ਹੀ ਦਿੱਤਾ। ਕਿਉਂਕਿ ਇੱਕ ਤਾਂ ਹੁੰਦੀ ਹੈ ਨਾ ਸੋਲ ਹਉਮੈ, ਇੱਕ ਹੁੰਦੀ ਹੈ ਸੂਖਮ। ਉਹਨਾਂ ਗੁਰਮੁਖਾਂ ਨੇ ਪਹਿਲਾਂ ਸੋਲ ਹਉਮੈ ਨੂੰ ਮਾਰਿਆ ਫਿਰ ਸੂਖਮ ਹਉਮੈ ਨੂੰ ਵੀ ਨਿਵਿਰਤ ਕਰ ਦਿੱਤਾ। ਸੀਤਾ ਹੈ ਚੋਲਾ, ਇਹ ਉਹਨਾਂ ਗੁਰਮੁਖਾਂ ਨੇ ਆਪਣਾ ਬੁੱਧੀ ਰੂਪੀ ਚੋਲਾ ਉਸ ਪ੍ਰਭੂ ਦੇ ਪ੍ਰੇਮ ਦੇ ਵਿੱਚ ਸੀਤਾ ਦਾ ਅਰਥ ਸਿਉਂ ਲਿਆ ਹੈ, ਪ੍ਰਭੂ ਦੇ ਪ੍ਰੇਮ ਦੇ ਵਿੱਚ ਉਹਨਾਂ ਨੇ ਓਤ ਪੋਤ ਕਰ ਲਿਆ ਹੈ, ਅਥਵਾ ਸੀਤਾ ਹੈ ਚੋਲਾ। ਉਹਨਾਂ ਗੁਰਮੁਖਾਂ ਨੇ ਹਉਮੈ ਨੂੰ ਮਾਰ ਕੇ ਨਾਸ ਕਰ ਦਿੱਤਾ ਹੈ ਤੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਦਾ ਚੋਲਾ ਅਥਵਾ ਇਹ ਪ੍ਰੇਮ ਦਾ ਪਟੋਲਾ ਉਹਨਾਂ ਨੇ ਸਿਉਂ ਕੇ ਆਪਣੇ ਗਲ ਵਿੱਚ ਪਾ ਲਿਆ ਹੈ।
ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖ ਸਖੀਆਂ ਨੇ ਗੁਰੂ ਕੇ ਬਚਨਾਂ ਦੁਆਰਾ, ਕਿਉਂਕਿ ਸਤਿਗੁਰੂ ਦਰਗਾਹੀ ਬਸੀਠ ਹਨ, ਗੁਰੂ ਕੇ ਬਚਨਾਂ ਦੁਆਰਾ ਉਹਨਾਂ ਨੇ ਫਲ ਪ੍ਰਾਪਤ ਕਰ ਲਿਆ। ਉਹ ਕਿਹੜਾ ਫਲ? ਸਹਿ ਕੇ ਅੰਮ੍ਰਿਤ ਬੋਲਾ, ਉਸ ਪਤੀ ਪਰਮੇਸ਼ਰ ਦੇ ਜੋ ਅੰਮ੍ਰਿਤ ਰੂਪ ਬਚਨ ਨੇ, ਮਿੱਠੇ ਪਿਆਰੇ ਬਚਨ ਨੇ, ਇਹੀ ਮਾਨੋ ਉਹਨਾਂ ਨੇ ਫਲ ਪ੍ਰਾਪਤ ਕਰ ਲਿਆ, ਭਾਵ ਪ੍ਰਭੂ ਦੇ ਪਿਆਰੇ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਜਾਂਦੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਬੜੇ ਮਿੱਠੇ ਅੰਮ੍ਰਿਤ ਰੂਪ ਬਚਨਾਂ ਦੁਆਰਾ ਉਹਨਾਂ ਦਾ ਸਵਾਗਤ ਕਰਦਾ ਹੈ। ਇਹ ਗੁਰੂ ਕੇ ਬਚਨਾਂ ਦੁਆਰਾ ਉਸ ਪਤੀ ਪਰਮੇਸ਼ਰ ਦੇ ਅੰਮ੍ਰਿਤ ਬੋਲਾਂ ਦਾ ਹੀ ਉਹਨਾਂ ਨੇ ਮਿੱਠਾ ਮੇਵਾ ਪ੍ਰਾਪਤ ਕਰ ਲਿਆ ਹੈ।
ਨਾਨਕ ਕਹੇ ਸਹੇਲੀ ਹੋ ਸੋ ਖਰਾ ਪਿਆਰਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਐ ਸਖੀਓ ਸਹੇਲੀਓ, ਸ਼ਰਧਾ ਭਗਤੀ ਵਾਲਿਓ ਗੁਰਮੁਖੋ, ਸਹੋ ਖਰਾ ਪਿਆਰਾ, ਉਹ ਸਹੋ ਪਤੀ ਪਰਮੇਸ਼ਰ ਖਰਾ ਪਿਆਰਾ ਸਾਨੂੰ ਬਹੁਤ ਹੀ ਪਿਆਰਾ ਲੱਗਦਾ ਹੈ।
ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਆਖਦੇ ਨੇ, ਹਮ ਸਹਿ ਕੇਰੀਆਂ ਦਾਸੀਆਂ, ਅਸੀਂ ਸਭ ਉਸ ਵਾਹਿਗੁਰੂ ਪਰਮੇਸ਼ਰ ਪਤੀ ਦੀਆਂ ਦਾਸੀਆਂ ਹਾਂ, ਸੇਵਕਾਵਾਂ ਹਾਂ, ਸਾਚਾ ਖਸਮ ਹਮਾਰਾ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰਿਆਂ ਦਾ ਸੱਚਾ ਮਾਲਕ ਹੈ, ਅਸੀਂ ਸਭ ਉਸ ਦੀਆਂ ਦਾਸੀਆਂ ਹਾਂ।
ਸੂਹੀ ਮਹੱਲਾ ਪਹਿਲਾ ਜਿਨਕੋ ਪਾਂਡੈ ਪਾਓ ਤਿਨਾ ਸਵਾਰ ਸੀ, ਸੁਖੀ ਕਰੈ ਪਸਾਓ ਦੁਖ ਵਿਸਾਰ ਸੀ।
ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਰੂਪੀ ਭਾਂਡਾ ਸ਼ੁੱਧ ਹੋ ਜਾਂਦਾ ਹੈ ਤੇ ਫਿਰ ਉਹਦੇ ਵਿੱਚ ਵਾਹਿਗੁਰੂ ਦੀਆਂ ਬਖਸ਼ਾਂ ਦਾ ਅੰਮ੍ਰਿਤ ਪੈਂਦਾ। ਜਿਨ ਕੋ ਭਾਂਡਾ ਪਾਓ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਵਿੱਚ ਪਾਓ ਪ੍ਰਭੂ ਦਾ ਪ੍ਰੇਮ ਹੁੰਦਾ ਹੈ, ਤਿਨ੍ਹਾਂ ਸਵਾਰ ਸੀ, ਉਹਨਾਂ ਦੇ ਜੀਵਨ ਨੂੰ ਵਾਹਿਗੁਰੂ ਪਰਮੇਸ਼ਰ ਆਪ ਸਵਾਰੇਗਾ।
ਸੁਖੀ ਕਰੈ ਪਸਾਓ ਦੁਖ ਵਿਸਾਰ ਸੀ।
ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਮੁਖਾਂ ਪਿਆਰਿਆਂ ਨੂੰ ਸੁਖਾਂ ਦੀਆਂ ਪਸਾਓ ਦਾਤਾਂ ਬਖਸ਼ਿਸ਼ ਕਰੇਗਾ, ਉਹਨਾਂ ਪਿਆਰਿਆਂ ਨੂੰ, ਉਹਨਾਂ ਗੁਰਮੁਖਾਂ ਨੂੰ, ਉਹਨਾਂ ਗੁਰਸਿੱਖਾਂ ਨੂੰ ਅਕਾਲ ਪੁਰਖ ਵਾਹਿਗੁਰੂ ਸੁਖਾਂ ਦੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਦੁਖ ਵਿਸਾਰ ਸੀ, ਤੇ ਉਹਨਾਂ ਦੇ ਸਾਰੇ ਦੁੱਖਾਂ ਨੂੰ ਵਿਸਾਰ ਸੀ ਨਾਸ਼ ਕਰ ਦੇਵੇਗਾ।
ਸਹਸਾ ਮੂਲੇ ਨਾਏ ਸਰ ਪਰ ਤਾਰਸੀ।
ਲੋ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਹੈ ਸਹਸਾ ਮੂਲੇ ਨਾਏ, ਇਹਦੇ ਵਿੱਚ ਮੂਲੇ ਦਾ ਅਰਥ ਉੱਕਾ ਹੀ, ਬਿਲਕੁਲ ਕੀ ਸੰਸਾ ਨਹੀਂ ਹੈ, ਕੋਈ ਸੰਸੇ ਭਰਮ ਵਾਲੀ ਗੱਲ ਨਹੀਂ। ਸਰਪਰ ਤਾਰਸੀ, ਸਰਪਰ ਦਾ ਅਰਥ ਹੈ ਅਵਸ਼, ਜਰੂਰ ਬਰ ਜਰੂਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਤਾਰ ਦੇਵੇਗਾ।
ਤੇ ਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ।
ਇਹ ਜਿਹੜਾ ਪ੍ਰੇਮ ਹੈ ਇਹ ਕਿੱਥੋਂ ਮਿਲਦਾ ਹੈ? ਜੈਸੀ ਸੰਗਤ ਤੈਸੀ ਰੰਗਤ, ਪ੍ਰਭੂ ਦਾ ਪ੍ਰੇਮ ਗੁਰੂ ਦੀ ਸੰਗਤ ਵਿੱਚੋਂ ਮਿਲਦਾ। ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਪਰ ਗੁਰੂ ਕਿਨ੍ਹਾਂ ਨੂੰ ਮਿਲਦੇ ਨੇ? ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਜਿਨ੍ਹਾਂ ਦੇ ਮੱਥੇ ਤੇ ਕੋਈ ਪੁੰਨ ਕਰਮਾਂ ਦਾ ਲੇਖ ਲਿਖਿਆ ਹੋਇਆ ਸੀ ਤੇ ਉਹਨਾਂ ਨੂੰ ਆ ਕੇ ਪੂਰਾ ਗੁਰੂ ਮਿਲਿਆ। ਭਾਵ ਜਿਨ੍ਹਾਂ ਦੇ ਪਿਛਲੇ ਜਨਮ ਦੇ ਪੁੰਨ ਕਰਮ ਕੀਤੇ ਸਨ, ਗੁਰ ਸੇਵਾ ਤੇ ਭਗਤ ਕਮਾਈ, ਤਵੇ ਮਾਨਸ ਦੇਹੀ ਪਾਈ, ਉਹਨਾਂ ਨੂੰ ਪੂਰਾ ਗੁਰੂ ਆਪਣੇ ਆਪ ਹੀ ਆ ਕੇ ਮਿਲਦਾ ਹੈ।
ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ।
ਫਿਰ ਸਤਿਗੁਰੂ ਮਿਲ ਕੇ ਕਰਦਾ ਕੀ ਹੈ? ਤਾਂ ਹਜ਼ੂਰ ਕਹਿੰਦੇ ਨੇ ਅੰਮ੍ਰਿਤ ਹਰ ਕਾ ਨਾਉ, ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ। ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਜੋ ਅੰਮ੍ਰਿਤ ਰੂਪ ਪ੍ਰਭੂ ਦਾ ਨਾਮ ਹੈ ਦੇਵੈ ਦਿਖਿਆ, ਉਸ ਨਾਮ ਦੀ ਦਿਖਿਆ ਖਾਸ ਸਿਖਿਆ ਗੁਰਮੰਤਰ ਦ੍ਰਿੜ ਕਰਵਾ ਦਿੰਦਾ ਹੈ।
ਚੱਲ ਹੈ ਸਤਿਗੁਰ ਪਾਏ ਪਵੈ ਨਾ ਭੀਖਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਗੁਰਸਿੱਖ ਮਾਈ ਪਾਈ, ਸਤਿਗੁਰੂ ਦੇ ਪਾਈ ਦਾ ਅਰਥ ਹੈ ਅਨੁਸਾਰ, ਜਿਹੜਾ ਸਤਿਗੁਰੂ ਦੇ ਅਨੁਸਾਰ ਹੋ ਕੇ ਚੱਲਦਾ ਹੈ, ਗੁਰੂ ਦੇ ਪਾਣੀ ਵਿੱਚ ਚੱਲਦਾ ਹੈ, ਪਵੈ ਨਾ ਭੀਖਿਆ, ਤੇ ਫਿਰ ਉਹ ਭਿਖਾਰੀ ਬਣ ਕੇ ਦਰ ਦਰ ਭਿਖਿਆ ਨਹੀਂ ਮੰਗਦਾ ਫਿਰਦਾ। ਜਿਹੜਾ ਗੁਰੂ ਦਾ ਸਿੱਖ ਹੈ ਉਹ ਦਾਤਾ ਬਣ ਕੇ ਦੂਜਿਆਂ ਦਾ ਵੀ ਢਿੱਡ ਭਰਦਾ ਹੈ ਤੇ ਆਪ ਵੀ ਕਿਰਤ ਕਰਕੇ ਵੰਡ ਕੇ ਛਕਦਾ ਹੈ।
ਜਾਕੋ ਮੈਲ ਹਜੂਰ ਦੂਜੇ ਨਿਵੇ ਕਿਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਾਕੋ ਮਹਿਲ ਹਜੂਰ, ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਸਰੂਪ ਭਾਵ ਸੱਚਖੰਡ ਹਜੂਰ ਸਾਹਮਣੇ ਦਿਸਦਾ ਹੈ, ਦੂਜੇ ਨਿਵੇ ਕਿਸ? ਫਿਰ ਉਹ ਦੱਸੋ ਹੋਰ ਕਿਸੇ ਦੂਜੇ ਅੱਗੇ ਕਿਵੇਂ ਆਪਣਾ ਸਿਰ ਝੁਕਾਉਣ? ਇਹਦਾ ਮਤਲਬ ਇਹ ਹੈ ਜਿਹੜਾ ਗੁਰੂ ਗੁਰਸਿੱਖ ਦਾ ਸੀਸ ਕੇਵਲ ਗੁਰੂ ਦੇ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹੀ ਝੁਕਦਾ ਹੈ, ਹੋਰ ਕਿਸੇ ਦੇਵੀ ਦੇਵਤੇ ਅੱਗੇ, ਕਿਸੇ ਮੜੀ ਮਸਾਣੀ ਅੱਗੇ ਉਹਨਾਂ ਦਾ ਸੀਸ ਨਹੀਂ ਝੁਕਦਾ।
ਦਰ ਦਰ ਵਾਣੀ ਨਾਏ ਮੂਲੇ ਪੁੱਛ ਤਿਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ ਨੇ, ਦਰ ਦਰ ਵਾਣੀ ਨਾਹੇ ਮੂਲੇ ਪੁੱਛ ਤਿਸ, ਜਿਹੜੇ ਵਾਹਿਗੁਰੂ ਦੀ ਦਰਗਾਹ ਦੇ ਦਰਵਾਣੀ ਦਰ ਦਰਵਾਨ ਚੀ ਨੇ, ਜਿਹੜੇ ਵਾਹਿਗੁਰੂ ਦੇ ਦਰ ਦੇ ਦਰਬਾਰ ਚ ਡਿਉਡੀ ਬਰਦਾਰ ਨੇ ਭਾਵ ਸੰਤਰੀ ਨੇ। ਨਾਹੇ ਮੂਲੇ ਪੁੱਛ ਤਿਸ ਅਰਥ ਵਾਸਤੇ ਨਾਹੀ ਅੱਗੇ ਲੱਗੇਗਾ, ਔਰ ਉਹ ਵੀ ਉਸਦੇ ਪਾਸੋਂ ਬਿਲਕੁਲ ਪੁੱਛ ਗਿੱਛ ਨਹੀਂ ਕਰਦੇ। ਜਿਹੜੇ ਰੱਬ ਦੇ ਦਰ ਦੇ ਦਰਬਾਰ ਚ ਨੇ ਉਹ ਵੀ ਪ੍ਰਭੂ ਦੇ ਪਿਆਰੇ ਕੋਲੋਂ ਬਿਲਕੁਲ ਕੋਈ ਪੁੱਛ ਗਿੱਛ ਨਹੀਂ ਕਰਦੇ, ਬਈ ਤੂੰ ਕਿੱਥੋਂ ਆਇਆ, ਕਿੱਥੇ ਜਾਣਾ ਹੈ। ਬਲਕਿ ਜਦੋਂ ਵੀ ਕੋਈ ਪਰਮੇਸ਼ਰ ਦਾ ਪਿਆਰਾ ਜਾਂਦਾ ਹੈ ਔਰ ਉਹ ਉਸਦਾ ਸਤਿਕਾਰ ਕਰਦੇ ਹਨ।
ਛੁੱਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਉੱਤੇ ਮਾਲਕ ਦੀ ਮਿਹਰ ਦੀ ਦ੍ਰਿਸ਼ਟੀ ਹੁੰਦੀ ਹੈ, ਛੁੱਟੈ ਤਾਂ ਕਹਿ ਬੋਲ, ਉਹਦੇ ਤੇ ਬੋਲਾਂ ਦੁਆਰਾ ਹੋਰ ਵੀ ਛੁੱਟ ਜਾਂਦੇ ਨੇ। ਭਾਵ ਉਹ ਪਰਮੇਸ਼ਰ ਦਾ ਪਿਆਰਾ ਜੇ ਕਿਸੇ ਦੀ ਹੋਰ ਵੀ ਸਿਫਾਰਿਸ਼ ਕਰ ਦੇਵੇ, ਚਲੋ ਜੀ ਇਹ ਸਾਡਾ ਸੇਵਕ ਹੈ, ਚਲੋ ਇਹਨੂੰ ਵੀ ਬਖਸ਼ ਦਿਓ, ਉਹਨੂੰ ਵੀ ਉਹ ਬਖਸ਼ ਦਿੰਦੇ ਨੇ। ਕਿਉਂਕਿ ਜਿਵੇਂ ਕੋਈ ਕਿਸੇ ਰਾਜੇ ਦਾ ਵਜ਼ੀਰ ਹੋਵੇ ਤੇ ਜੇ ਕੋਈ ਉਹਦਾ ਕੋਈ ਮੇਲ ਮਿਲਾਪ ਵਾਲਾ ਬੰਦਾ ਕਿਧਰੇ ਫਸ ਜਾਵੇ ਔਰ ਉਹ ਕਹਿ ਦੇਵੇ ਚਲੋ ਜੀ ਠੀਕ ਹੈ ਇਹਨੂੰ ਛੱਡ ਦਿਓ ਕੋਈ ਗੱਲ ਨਹੀਂ, ਤੇ ਫਿਰ ਉਹ ਛੱਡ ਦਿੰਦੇ ਨੇ। ਕਿਉਂਕਿ ਉਹਨਾਂ ਨੂੰ ਪਤਾ ਵੀ ਇਹਦਾ ਸਿੱਧਾ ਰਾਜੇ ਨਾਲ ਲਿੰਕ ਹੈ, ਇਹਨੇ ਉੱਤੋਂ ਵੀ ਆਰਡਰ ਕਰਵਾ ਕੇ ਛੁਡਾ ਲੈਣਾ, ਇਸ ਲਈ ਉਹਦੇ ਕਹੇ ਤੋਂ ਵੀ ਉਹ ਛੱਡ ਦਿੰਦੇ ਨੇ। ਇਸੇ ਤਰ੍ਹਾਂ ਛੁੱਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ, ਜਿਸ ਉੱਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਵੀ ਉਹਦੇ ਬਚਨਾਂ ਦੇ ਨਾਲ ਹੋਰ ਜੀ ਪਾਪੀ ਜੀ ਵੀ ਛੁੱਟ ਜਾਂਦੇ ਹਨ।
ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤ ਹੈ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਵਾਹਿਗੁਰੂ ਦੇ ਪਿਆਰੇ ਕੱਲੇ ਆਣੇ ਆਪ ਉਸ ਵਾਹਿਗੁਰੂ ਦੇ ਆਪ ਭੇਜੇ ਹੋਏ ਸੰਸਾਰ ਦੇ ਵਿੱਚ ਆਉਂਦੇ ਨੇ, ਭਾਵ ਆਪਣੇ ਪਿਆਰਿਆਂ ਨੂੰ ਵਾਹਿਗੁਰੂ ਪਰਮੇਸ਼ਰ ਖਾਸ ਡਿਊਟੀ ਲਾ ਕੇ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਭੇਜਦਾ ਹੈ। ਜਿਸ ਨਾਹੀਂ ਦੂਜਾ ਮਤ ਹੈ ਕੋਈ, ਜਿਸ ਨੂੰ ਹੋਰ ਕੋਈ ਦੂਜਾ ਮਤ ਹੈ ਦਾ ਅਰਥ ਸਲਾਹ ਦੇਣ ਵਾਲਾ ਵੀ ਕੋਈ ਨਹੀਂ ਹੈ, ਭਾਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਹੈ ਆਪੇ ਵੱਡ ਪਾਤਸ਼ਾਹੋ ਆਪ ਵਜ਼ੀਰ ਟਿਆ, ਕੋਈ ਹੋਰ ਦੂਸਰਾ ਵੱਖਰਾ ਉਹਨੂੰ ਸਲਾਹ ਦੇਣ ਵਾਲਾ ਵੀ ਕੋਈ ਨਹੀਂ ਹੈ। ਜੋ ਕਰਦਾ ਵਾਹਿਗੁਰੂ ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਰਦਾ ਹੈ।
ਤਾਹੇ ਉਸਾਰੇ ਸਾਜ ਜਾਣੈ ਸਭ ਸੋਏ।
ਉਹ ਕੈਸਾ ਹੈ ਵਾਹਿਗੁਰੂ ਸਮਰੱਥ ਹੈ, ਟਾਹੇ ਉਸਾਰੇ ਸਾਜ, ਉਹ ਵਾਹਿਗੁਰੂ ਆਪ ਹੀ ਬਣੇ ਹੋਏ ਸਾਰੇ ਸੰਸਾਰ ਨੂੰ ਟਾਹੇ ਟਾ ਦਿੰਦਾ ਹੈ, ਟਾ ਕੇ ਫਿਰ ਉਸਾਰਦਾ ਹੈ ਤੇ ਉਸਾਰ ਕੇ ਸਾਜ ਫਿਰ ਉਹਨੂੰ ਸਵਾਰਦਾ ਵੀ ਹੈ। ਆ ਵੇਖ ਲੋ ਵਾਹਿਗੁਰੂ ਪਰਮੇਸ਼ਰ ਨੇ ਕਿੰਨਾ ਸੋਹਣਾ ਸੰਸਾਰ ਬਣਾਇਆ ਹੈ, ਕਿਧਰੇ ਇਸ ਧਰਤੀ ਤੇ ਦਰਿਆ ਬਣਾ ਦਿੱਤੇ, ਕਿਧਰੇ ਪਹਾੜ ਬਣਾ ਦਿੱਤੇ, ਕਿਧਰੇ ਜੰਗਲ ਨੇ ਤੇ ਕਿਧਰੇ ਆਕਾਸ਼ ਦੇ ਵਿੱਚ ਰਾਤ ਨੂੰ ਤਾਰੇ ਟਿਮਟਮਾਉਂਦੇ ਨੇ, ਹੈ ਨਾ ਸੋਹਣਾ ਬਣਾਇਆ ਸੰਸਾਰ। ਉਹ ਵਾਹਿਗੁਰੂ ਪਰਮੇਸ਼ਰ ਵੀ ਇੰਨਾ ਸਮਰੱਥ ਹੈ, ਟਾਹੇ ਉਹ ਸਾਰੇ ਸਾਜ਼ ਜਾਣੇ ਸਭ ਸੋਏ, ਉਹ ਸੰਸਾਰ ਨੂੰ ਬਣੇ ਹੋਏ ਸੰਸਾਰ ਨੂੰ ਢਾ ਕੇ ਫਿਰ ਬਣਾਉਂਦਾ ਹੈ, ਫਿਰ ਉਸ ਨੂੰ ਸਵਾਰਦਾ ਹੈ, ਜਾਣੈ ਸਭ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਪਾਈ ਸਭ ਤਰਕੀਬਾਂ ਨੂੰ ਜਾਣਦਾ, ਕਿਵੇਂ ਸੰਸਾਰ ਬਣਾਉਣਾ ਤੇ ਕਦੋਂ ਤੱਕ ਬਣਾਉਣਾ, ਕਿਉਂ ਤੇ ਕਿਵੇਂ, ਇਹ ਜਿਹੜੇ ਦੋ ਸਵਾਲ ਨੇ ਇਹਦਾ ਜਵਾਬ ਵਾਹਿਗੁਰੂ ਪਰਮੇਸ਼ਰ ਦੇ ਕੋਲ ਹੀ ਹੈ, ਇਸ ਲਈ ਉਹ ਸਭ ਕੁਛ ਜਾਣਦਾ ਹੈ।
ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਉ ਨਾਨਕ ਬਖਸ਼ੀਸ਼, ਜਿਹੜੀ ਵਾਹਿਗੁਰੂ ਦੇ ਨਾਮ ਦੀ ਬਖਸ਼ਿਸ਼ ਹੈ, ਨਦਰੀ ਕਰਮ ਹੋਏ, ਉਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ, ਮਿਹਰ ਦੀ ਨਿਗਾਹ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਨਦਰੀ ਕਰਮ ਦਾ ਅਰਥ ਹੈ ਕਰਮ ਮਿਹਰ, ਨਦਰੀ ਦਾ ਅਰਥ ਮਿਹਰ ਦੀ ਨਿਗਾਹ, ਮਿਹਰ ਦੀ ਦ੍ਰਿਸ਼ਟੀ, ਜਿਸ ਉੱਤੇ ਵਾਹਿਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਇਹੀ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਵੀ ਵਰਤਿਆ ਹੈ, ਜਿਨ ਕਉ ਨਦਰ ਕਰਮ ਤਿੰਨ ਕਾਰ। ਇਹ ਫਾਰਸੀ ਦਾ ਲਫ਼ਜ਼ ਹੈ ਨਦਰੇ ਕਰਮ। ਨਦਰੇ ਕਰਮ ਦਾ ਅਰਥ ਹੁੰਦਾ ਹੈ ਮਿਹਰ ਦ੍ਰਿਸ਼ਟੀ, ਜਿਸ ਉੱਤੇ ਵਾਹਿਗੁਰੂ ਦੀ ਮਿਹਰ ਦ੍ਰਿਸ਼ਟੀ ਹੋ ਜਾਂਦੀ ਹੈ। ਨਾਉ ਨਾਨਕ ਬਖਸ਼ੀਸ਼, ਉਹਨੂੰ ਨਾਮ ਦੀ ਬਖਸ਼ਿਸ਼ ਵਾਹਿਗੁਰੂ ਦੀ ਦਰਗਾਹ ਤੋਂ ਪ੍ਰਾਪਤ ਹੋ ਜਾਂਦੀ ਹੈ।
ਸੂਹੀ ਮਹੱਲਾ ਪਹਿਲਾ ਪਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ।
ਲੋ ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਪ੍ਰਕਰਨ ਦੇ ਅਨੁਸਾਰ ਹੀ ਇਹ ਹੁਣ ਦੂਸਰਾ ਸ਼ਬਦ ਉਚਾਰਨ ਕਰਦੇ ਹਨ। ਪਿੱਛੇ ਆਖਿਆ ਸੀ ਜਿਨ ਕੋ ਭਾਂਡਾ ਭਾਉ ਤਿੰਨਾ ਸਵਾਰ ਸੀ, ਹੁਣ ਇੱਥੇ ਫਰਮਾਉਂਦੇ ਨੇ ਭਾਂਡਾ ਹੱਛਾ ਸੋਏ। ਅਸਲੀ ਜੀਵਨ ਦਾ ਭਾਂਡਾ ਉਹੀ ਹੱਛਾ ਦਾ ਅਰਥ ਚੰਗਾ ਹੈ, ਉੱਤਮ ਹੈ, ਸ੍ਰੇਸ਼ਟ ਹੈ, ਅਥਵਾ ਹੱਛਾ ਦਾ ਅਰਥ ਨਿਰਮਲ ਹੈ। ਭਾਂਡਾ ਹੱਛਾ ਸੋਏ, ਉਹ ਭਾਂਡਾ ਨਿਰਮਲ ਹੈ, ਉਹ ਭਾਂਡਾ ਅੱਛਾ ਹੈ ਜੋ ਤਿਸ ਭਾਵ ਸੀ, ਜੋ ਉਸ ਮਾਲਕ ਨੂੰ ਭਾ ਜਾਂਦਾ ਹੈ।
ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਮਨੁੱਖ ਦਾ ਭਾਂਡਾ ਜੀਵਨ ਬਹੁਤ ਮਲੀਨ ਹੋ ਗਿਆ ਹੈ, ਪਾਪਾਂ ਦੇ ਨਾਲ, ਵਿਸ਼ੇ ਵਿਕਾਰਾਂ ਦੇ ਨਾਲ ਜਿਸਦਾ ਭਾਂਡਾ ਅਤਿ ਮਲੀਨ ਹੋ ਗਿਆ ਹੈ, ਤੋਤਾ ਹੱਛਾ ਨਾ ਹੋਈ ਸੀ, ਜੇ ਉਸ ਨੂੰ ਸਕਾਮ ਕਰਮਾਂ ਦੇ ਪਾਣੀ ਨਾਲ ਧੋਤਾ ਜਾਵੇ ਉਹ ਕਦੇ ਨਿਰਮਲ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹਨ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖਨਲੇ ਤੋਤੇ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਖਨਲੇ ਨੂੰ ਜਿੰਨਾ ਮਰਜ਼ੀ ਕੋਈ ਧੋਈ ਜਾਵੇ ਉਹ ਕਦੇ ਸਾਫ਼ ਨਹੀਂ ਹੁੰਦੀ। ਖਨਲੀ ਕਹਿੰਦੇ ਨੇ ਕੋਲੋ ਨੂੰ ਸਾਫ਼ ਕਰਨ ਵਾਲੀ ਲੀਰ, ਜਿਹਦੇ ਨਾਲ ਤੇਲੀ ਕੁੱਲ ਨੂੰ ਸਾਫ਼ ਕਰਦਾ ਹੈ, ਉਹਦੇ ਵਿੱਚ ਤੇਲ ਦੀ ਮੈਲ, ਤੇਲ ਦੀ ਥੰਧਿਆਈ ਇੰਨੀ ਉਹ ਰਚਮਿਚ ਜਾਂਦੀ ਹੈ, ਉਹਦੇ ਰੰਗ ਰੂਪ ਦਾ ਵੀ ਪਤਾ ਨਹੀਂ ਚੱਲਦਾ ਵੀ ਕੀ ਸੀ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਬਣ ਗਈ ਹੈ ਪਾਂਡਾ ਅਤਿਮਲੀਨ। ਸਾਡੇ ਜੀਵਨ ਦਾ ਪਾਂਡਾ ਅਤਿ ਮਲੀਨ ਹੋ ਗਿਆ ਹੈ, ਜਿਵੇਂ ਕੋਈ ਲੋਹੇ ਦਾ ਭਾਂਡਾ ਬਹੁਤੀ ਦੇਰ ਤੁਸੀਂ ਉਹਨੂੰ ਬਾਹਰ ਰੱਖ ਦਿਓ ਤੇ ਪਾਣੀ ਪੈ ਪੈ ਕੇ ਉਸ ਨੂੰ ਜੰਗਾਲ ਲੱਗ ਜਾਂਦਾ ਤੇ ਫਿਰ ਉਸ ਭਾਂਡੇ ਨੂੰ ਸਾਫ਼ ਕਰਨਾ ਬਹੁਤ ਔਖਾ ਹੈ। ਇਸੇ ਤਰ੍ਹਾਂ ਇਹ ਸਾਡੇ ਜੀਵਨ ਦਾ ਭਾਂਡਾ ਅਥਵਾ ਸਾਡੇ ਹਿਰਦੇ ਦਾ ਭਾਂਡਾ ਅਤਿ ਮਲੀਨ ਹੋਇਆ ਹੋਇਆ ਹੈ। ਜੇ ਇਹਨੂੰ ਸੁਕਾਮ ਕਰਮਾਂ ਦੇ ਪਾਣੀ ਨਾਲ ਧੋਤਾ ਜਾਵੇ ਕਦੇ ਅੱਛਾ ਨਿਰਮਲ ਨਹੀਂ ਹੋ ਸਕਦਾ।
ਗੁਰੂ ਦੁਆਰਾ ਹੋਏ ਸੋਜੀ ਪਾਏ ਸੀ।
ਫਿਰ ਮਹਾਰਾਜ ਦੱਸੋ ਇਸ ਭਾਂਡੇ ਨੂੰ ਕਿਵੇਂ ਸਾਫ਼ ਕੀਤਾ ਜਾਵੇ? ਤਾਂ ਹਜ਼ੂਰ ਕਹਿੰਦੇ ਨੇ ਗੁਰੂ ਦੁਆਰਾ ਹੋਏ। ਬਈ ਗੁਰੂ ਦੁਆਰਾ ਹੋ ਕੇ ਭਾਵ ਗੁਰੂ ਦੇ ਦਰ ਤੇ ਜਾ ਕੇ ਤੇ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਆਪਣੇ ਮਨ ਦੀ ਵਿਚਾਰ ਕਰੇ ਸੋਝੀ ਪਾਈ ਸੀ, ਫਿਰ ਇਸ ਗੱਲ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਇਹ ਭਾਂਡਾ ਕਿਵੇਂ ਨਿਰਮਲ ਹੋ ਸਕਦਾ ਹੈ, ਸਾਡਾ ਹਿਰਦਾ ਕਿਵੇਂ ਸ਼ੁੱਧ ਹੋ ਸਕਦਾ ਹੈ। ਭਾਵ ਜਦੋਂ ਆਪਾਂ ਗੁਰੂ ਦੇ ਦਰ ਤੇ ਹੋ ਕੇ ਭਾਵ ਸਤਸੰਗਤ ਵਿੱਚ ਜਾ ਕੇ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਸੁਣਦੇ ਹਾਂ, ਫਿਰ ਹੀ ਸਾਨੂੰ ਇਸ ਗੱਲ ਦੀ ਸਮਝ ਪ੍ਰਾਪਤ ਹੁੰਦੀ ਹੈ ਕਿ ਭਾਂਡਾ ਇਹ ਕਿਵੇਂ ਸ਼ੁੱਧ ਹੋ ਸਕਦਾ ਹੈ।
ਇਹਦ ਦੁਆਰਾ ਧੋਏ ਅੱਛਾ ਹੋਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਏਤ ਦੁਆਰਾ ਧੋਬੀ। ਏਤ ਦੁਆਰਾ ਭਾਵ ਗੁਰੂ ਸ਼ਬਦ ਰਾਹੀਂ ਇਸ ਹਿਰਦੇ ਨੂੰ, ਜੀਵਨ ਦੇ ਭਾਂਡੇ ਨੂੰ ਧੋਣਾ ਚਾਹੀਦਾ ਹੈ। ਅੱਛਾ ਹੋਏ ਸੀ, ਫਿਰ ਇਹ ਭਾਂਡਾ ਅੱਛਾ ਨਿਰਮਲ ਹੋ ਸਕਦਾ ਹੈ। ਭਾਵ ਆਪਣੇ ਹਿਰਦੇ ਨੂੰ, ਆਪਣੇ ਜੀਵਨ ਨੂੰ ਗੁਰੂ ਕੇ ਸ਼ਬਦ ਰਾਹੀਂ ਧੋਣਾ ਚਾਹੀਦਾ ਹੈ, ਗੁਰੂ ਦੀ ਬਾਣੀ ਨਾਲ ਧੋਣਾ ਚਾਹੀਦਾ ਹੈ। ਜਦੋਂ ਏਤ ਦੁਆਰਾ ਧੋਏ, ਜਦੋਂ ਇਸ ਗੁਰੂ ਸ਼ਬਦ ਦੁਆਰਾ, ਬਾਣੀ ਦੁਆਰਾ ਮਨ ਦੇ ਭਾਂਡੇ ਨੂੰ ਧੋਵਾਂਗੇ, ਫਿਰ ਇਹ ਅੱਛਾ ਹੋ ਜਾਵੇਗਾ, ਨਿਰਮਲ ਹੋ ਜਾਵੇਗਾ, ਉੱਜਲ ਹੋ ਜਾਵੇਗਾ।